ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਜਨੋ, ਇਹ ਦਰਦਨਾਕ ਨਜ਼ਾਰੇ ਅਤੇ ਚਾਰ ਪੁੱਤਰਾਂ ਦੀ ਸ਼ਹੀਦੀ ਦੀ ਝਾਕੀ ਤਾਂ ਤੁਸੀਂ ਸੁਣ ਲਈ ਹੈ, ਮਹਿਸੂਸ ਵੀ ਕੀਤੀ ਹੈ। ਹੁਣ ਪਿਤਾ ਦੀ ਦਰਦ ਕਹਾਣੀ ਸੁਣੋ। ਹਨੇਰੀ ਰਾਤ ਗੁਰੂ ਜੀ ਨੰਗੇ ਪੈਰੀ ਨਿਕਲ ਤੁਰੇ। ਹਨੇਰੇ ਵਿੱਚ ਕੰਡੇ ਅਤੇ ਝਾੜੀਆਂ ਦਿਖਾਈ ਨਹੀਂ ਦਿੰਦੀਆਂ, ਅਤੇ ਉਹਨਾਂ ਤੋਂ ਬਚ ਕਿਵੇਂ ਸਕਦੇ ਸਨ? ਕਿਧਰੇ ਪੈਰ ਕੰਡਿਆਂ ਵਿੱਚ, ਠੰਡੇ ਘਾਹ 'ਤੇ ਡੂੰਘੀ ਟੋਇਆਂ ਨਾਲ ਲੜਖੜਾ ਕੇ ਛਲਨੀ ਹੋ ਗਏ, ਅਤੇ ਵਿੱਚੋਂ ਲਹੂ ਸਿਮਰਿਆ। ਫਿਰ ਵੀ ਉਹ ਲਹੂ ਲੁਹਾਨ ਪੈਰਾਂ ਨਾਲ ਹੀ ਸੂਰਜ ਨਿਕਲ ਤੱਕ ਚੱਲਦੇ ਰਹੇ। ਸ਼ਾਹੀ ਫੌਜ ਨੇ ਹਨੇਰੇ ਵਿੱਚ ਉਹਨਾਂ ਦਾ ਕੁਝ ਪਿੱਛਾ ਕੀਤਾ। ਉਹਨਾਂ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਖਤਮ ਹੋ ਗਿਆ। ਸੂਰਜ ਨਿਕਲਦਿਆਂ ਹੀ ਲਾਸ਼ਾਂ ਦੇ ਢੇਰਾਂ ਵਿੱਚੋਂ ਗੁਰੂ ਜੀ ਦੀ ਲਾਸ਼ ਪਛਾਣਨ ਅਤੇ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਦੀ ਲਾਸ਼ ਨਾ ਮਿਲਣ ਕਾਰਨ ਫੌਜ ਹਰ ਪਾਸੇ ਉਹਨਾਂ ਨੂੰ ਪਕੜਨ ਲਈ ਚੱਲ ਪਈ। ਹੁਣ ਦਿਨ ਚੜ੍ਹ ਆਇਆ ਸੀ ਅਤੇ ਆਪਣੇ ਪਿੱਛੇ ਲੱਗੀ ਫੌਜ ਦਾ ਉਹਨਾਂ ਨੂੰ ਅਹਿਸਾਸ ਸੀ। ਗੁਰੂ ਜੀ ਇੱਕ ਸਥਾਨ 'ਤੇ ਘਣੇ ਜੰਗਲ ਵਿੱਚ ਜ਼ਮੀਨ 'ਤੇ ਦੋ ਢੀਮਾਂ ਦਾ ਸਰਾਣਾ ਬਣਾ ਕੇ ਲੇਟ ਗਏ। ਥੱਕੇ ਹੋਏ ਸਨ, ਕਈ ਰਾਤਾਂ ਦਾ ਉਨੇਂਦਰਾ ਬੇਆਰਾਮੀ ਸੀ, ਕੁਝ ਨੀਂਦ ਆ ਗਈ। ਰਾਤ ਨੂੰ ਵੀ ਉਸੇ ਜਗ੍ਹਾ 'ਤੇ ਹੀ ਟਿਕੇ ਰਹੇ। ਖਾਣਾ ਪੀਣਾ ਕਿੱਥੋਂ ਸੀ? ਇਸ ਸਥਾਨ 'ਤੇ ਅੱਜ ਕੱਲ੍ਹ ਗੁਰਦੁਆਰਾ ਝਾੜ ਸਾਹਿਬ ਬਣਿਆ ਹੋਇਆ ਹੈ। ਇੱਥੋਂ ਪਿਛਲੀ ਰਾਤ ਚੱਲ ਕੇ ਕਸਬਾ ਮਾਛੀਵਾੜਾ ਦੇ ਚੜ੍ਹਦੇ ਪਾਸੇ ਇੱਕ ਬਾਗ ਵਿੱਚ ਦਿਨ ਵੇਲੇ ਗੁਰੂ ਜੀ ਟਿਕੇ ਰਹੇ। ਇਸ ਬਾਗ ਵਿੱਚ ਗੁਰੂ ਜੀ ਦੀ ਯਾਦ ਵਿੱਚ ਇੱਕ ਬਹੁਤ ਸੁੰਦਰ ਚਰਨ ਕਮਲ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਹੈ। ਉੱਥੇ ਦੋ ਪਠਾਨ ਭਰਾ ਨਵੀ ਖਾਂ ਅਤੇ ਗਨੀ ਖਾਂ ਆਪਣੇ ਬਾਗ ਦੀ ਸੈਰ ਨੂੰ ਆਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਪਛਾਣ ਲਿਆ। ਗੁਰੂ ਜੀ ਪਾਸ ਉਹ ਘੋੜੇ ਵੇਚਿਆ ਕਰਦੇ ਸਨ। ਗੁਰੂ ਜੀ ਦੀ ਪੋਸ਼ਾਕ ਅਤੇ ਪਹਿਰਾਵੇ ਤੋਂ ਉਹਨਾਂ ਅਨੁਮਾਨ ਲਾ ਲਿਆ ਕਿ ਗੁਰੂ ਰਣਤੱਤੇ ਵਿੱਚੋਂ ਹੀ ਨਿਕਲ ਕੇ ਆ ਰਹੇ ਹਨ। ਭਾਵੇਂ ਉਹ ਮੁਸਲਮਾਨ ਸਨ ਪਰ ਗੁਰੂ ਜੀ ਦੇ ਅਹਿਸਾਨਮੰਦ ਸਨ ਅਤੇ ਗੁਰੂ ਜੀ ਕੋਲੋਂ ਕਾਫ਼ੀ ਲਾਭ ਬਿਠਾ ਚੁੱਕੇ ਸਨ। ਉਹਨਾਂ ਆਪਣੇ ਫਰਜ਼ ਦੀ ਪਾਲਣਾ ਕੀਤੀ, ਨਮਕ ਹਰਾਮੀ ਨਹੀਂ ਕੀਤੀ ਅਤੇ ਨਾ ਹੀ ਗੁਰੂ ਜੀ ਦੇ ਅਹਿਸਾਨ ਭੁਲਾਏ ਅਤੇ ਨਾ ਅਕਿਰਤਕਣ ਬਣੇ ਨਾ ਕਮੀਨੇ ਬਣੇ। ਆਪਣੇ ਆਪ ਨੂੰ ਇਹਨਾਂ ਦਾਗਾਂ ਤੋਂ ਬਚਾ ਕੇ ਰੱਖਿਆ। ਉਹਨਾਂ ਨੇ ਗੁਰੂ ਜੀ ਦਾ ਰਾਜ ਫਾਸ਼ ਨਹੀਂ ਹੋਣ ਦਿੱਤਾ, ਫੌਜ ਨੂੰ ਖਬਰ ਨਾ ਹੋਣ ਦਿੱਤੀ, ਸਗੋਂ ਆਪਣੀ ਹਿਫਾਜ਼ਤ ਵਿੱਚ ਗੁਰੂ ਜੀ ਨੂੰ ਬਹਿਲੋਲਪੁਰ ਤੱਕ ਪਹੁੰਚਾ ਦਿੱਤਾ। ਇਸ ਟਿਕਾਣੇ 'ਤੇ ਰਾਤ ਦੇ ਹਨੇਰੇ ਵਿੱਚ ਵਿਛੜੇ ਹੋਏ ਭਾਈ ਦਇਆ ਸਿੰਘ ਜੀ ਅਤੇ ਤਿੰਨ ਸਿੱਖ ਜੋ ਰੌਲਾ ਪਾ ਰਹੇ ਸਨ ਕਿ ਗੁਰੂ ਨਿਕਲ ਗਿਆ, ਫੌਜ ਦੀ ਗੜਬੜ ਵਿੱਚੋਂ ਉਹ ਵੀ ਨਿਕਲ ਤੁਰੇ ਸਨ ਅਤੇ ਰਸਤੇ ਵਿੱਚ ਮੁਸਲਮਾਨੀ ਭੇਸ ਵਿੱਚ ਗੁਰੂ ਜੀ ਦੀ ਤਲਾਸ਼ ਕਰਦੇ ਕਰਦੇ ਇਸ ਸਥਾਨ 'ਤੇ ਗੁਰੂ ਜੀ ਨੂੰ ਆ ਮਿਲੇ। ਇਸ ਇਲਾਕੇ ਵਿੱਚ ਫੌਜ ਦੀ ਇੱਕ ਟੋਲੀ ਵੀ ਗੁਰੂ ਜੀ ਦੀ ਤਲਾਸ਼ ਕਰਦੀ ਹੋਈ ਪਹੁੰਚੀ ਹੋਈ ਸੀ। ਗੁਰੂ ਜੀ ਨੇ ਇੱਥੇ ਭਾਈ ਗੁਲਾਬਾ ਸਿੰਘ ਦੇ ਘਰ ਵਿੱਚ ਵਿਸਰਾਮ ਕੀਤਾ। ਉਹ ਗੁਰੂ ਜੀ ਨੂੰ ਬਹਿਲੋਲਪੁਰ ਦੇ ਕਾਜੀ ਪੀਰ ਮੁਹੰਮਦ, ਜੋ ਗੁਰੂ ਪਾਤਸ਼ਾਹ ਜੀ ਦੇ ਬਚਪਨ ਦੇ ਫਾਰਸੀ ਦੇ ਉਸਤਾਦ ਸਨ, ਘਰ ਪਹੁੰਚਾ ਆਇਆ। ਇਹ ਕਾਜੀ ਜੀ ਨੇ ਵੀ ਆਪਣੀ ਇਨਸਾਨੀਅਤ ਅਤੇ ਪ੍ਰੇਮ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਫਰਜ਼ ਨੂੰ ਪੂਰੀ ਤਰ੍ਹਾਂ ਨਿਭਾਇਆ। ਕਾਜੀ ਪੀਰ ਮੁਹੰਮਦ ਨੇ ਮਕਾਨ 'ਤੇ ਸਲਾਹ ਕੀਤੀ ਗਈ ਅਤੇ ਤਜਵੀਜ਼ ਪਾਸ ਹੋਈ। ਕਾਜੀ ਪੀਰ ਮੁਹੰਮਦ ਦੇ ਮਕਾਨ 'ਤੇ ਸਲਾਹ ਕੀਤੀ ਅਤੇ ਤਜਵੀਜ਼ ਪਾਸ ਹੋਈ ਕਿ ਗੁਰੂ ਜੀ ਮੁਸਲਮਾਨ ਪੀਰ ਦੀ ਪੋਸ਼ਾਕ ਪਾ ਲੈਣ ਅਤੇ ਉੱਚ ਦੇ ਪੀਰ ਬਣ ਜਾਣ। ਕਾਜੀ ਅਤੇ ਗਨੀ ਖਾਂ ਉਹਨਾਂ ਦਾ ਸਾਥ ਦੇਣ ਅਤੇ ਇਸ ਤਰ੍ਹਾਂ ਗੁਰੂ ਜੀ ਉੱਚ ਦੇ ਪੀਰ ਪ੍ਰਗਟ ਕਰਕੇ ਮਾਲਵਾ ਦੇਸ਼ ਵਿੱਚ ਪਹੁੰਚਾ ਦਿੱਤੇ ਜਾਣ। ਉਸ ਜ਼ਮਾਨੇ ਵਿੱਚ ਦਸਤੂਰ ਸੀ ਕਿ ਪੀਰ ਜੀ ਨੂੰ ਚਾਰਪਾਈ ਉੱਤੇ ਬਿਠਾ ਕੇ ਲੋਕ ਇੱਕ ਪਿੰਡ ਤੋਂ ਦੂਜੇ ਪਿੰਡ ਲੈ ਜਾਂਦੇ ਸਨ। ਇਸੇ ਵਿਉਂਤ 'ਤੇ ਅਮਲ ਕੀਤਾ ਗਿਆ ਅਤੇ ਸਾਥੀ ਤਿੰਨਾਂ ਸਿੰਘਾਂ ਨੇ ਵੀ ਮੁਸਲਿਮ ਪੋਸ਼ਾਕ ਪਾ ਲਈ। ਗੁਰੂ ਜੀ ਨੇ ਨੀਲੀ ਪੋਸ਼ਾਕ ਪਾ ਲਈ ਅਤੇ ਉਹਨਾਂ ਨੂੰ ਇੱਕ ਚਾਰ ਪਾਈ ਤੇ ਬਿਠਾਲ ਕੇ ਉੱਚ ਦਾ ਪੀਰ ਮਸ਼ਹੂਰ ਕਰਦੇ ਤੇ ਪਿੰਡੂ ਪਿੰਡ ਫਿਰਾਉਂਦੇ ਹੋਏ ਮਾਲਵਾ ਦੇਸ਼ ਵੱਲ ਨਿਕਲ ਤੁਰੇ। ਉਹ ਕਿਤਨੇ ਮੁਬਾਰਕ ਸਨ ਜੋ ਗੁਰੂ ਜੀ ਨੂੰ ਇੰਜ ਲੈ ਗਏ, ਜਿਨ੍ਹਾਂ ਦੇ ਕੰਧਿਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਦਸਵੇਂ ਰੂਪ ਇਸ ਤਰ੍ਹਾਂ ਬਿਰਾਜਮਾਨ ਹੋ ਕੇ ਚੱਲ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਹਿੰਮਤ ਤੇ ਦਲੇਰੀ ਤੋਂ ਕੰਮ ਲਿਆ ਤੇ ਮੁਸਲਮਾਨਾਂ ਦੇ ਘਰ ਪਨਾਹ ਲਈ। ਇਹ ਗੱਲ ਬੜੀ ਅਜੀਬ ਮਲੂਮ ਹੁੰਦੀ ਹੈ ਤੇ ਸਵਾਲ ਉੱਠਦਾ ਹੈ ਕਿ ਅਜਿਹੇ ਆੜੇ ਤੇ ਨਾਜ਼ੁਕ ਸਮੇਂ ਗੁਰੂ ਜੀ ਨੇ ਕੇਵਲ ਤੇ ਕੇਵਲ ਮੁਸਲਮਾਨਾਂ ਕੋਲ ਕਿਉਂ ਪਨਾਹ ਲਈ? ਜਿੱਥੇ ਖਤਰਾ ਜ਼ਿਆਦਾ ਸੀ ਤੇ ਸਹਾਇਤਾ ਦੀ ਆਸ ਵੀ ਬਹੁਤ ਘੱਟ ਸੀ। ਕਾਰਨ ਇਹ ਮਲੂਮ ਹੁੰਦਾ ਹੈ ਕਿ ਗੁਰੂ ਜੀ ਬੜੇ ਨਬਜ਼ ਸਨਾਸ ਤੇ ਮੌਕੇ ਦੀ ਪਛਾਣ ਕਰਨ ਵਾਲੇ ਸਨ ਤੇ ਉਸ ਸਮੇਂ ਉਸ ਇਲਾਕੇ ਵਿੱਚ ਨੇੜੇ ਤੇੜੇ ਉਹਨਾਂ ਨੂੰ ਆਪਣਾ ਸਿੱਖ ਸੇਵਕ ਕੋਈ ਦਿਖਾਈ ਨਹੀਂ ਸੀ ਦਿੰਦਾ ਜਿੱਥੇ ਉਹ ਜਾ ਕੇ ਪਨਾਹ ਲੈਂਦੇ। ਹਿੰਦੂਆਂ ਦੀ ਬੁਜ਼ਦਿਲੀ ਤੇ ਖੁਦਗਰਜ਼ੀ ਤੇ ਉਹਨਾਂ ਨੂੰ ਭਰੋਸਾ ਨਹੀਂ ਸੀ ਰਿਹਾ। ਸੱਚਮੁੱਚ ਜੇ ਉਹ ਕਿਸੇ ਖੱਤਰੀ ਜਾਂ ਬ੍ਰਾਹਮਣ ਦੇ ਘਰ ਪਨਾਹ ਲੈਂਦੇ ਤਾਂ ਉਹ ਜ਼ਰੂਰ ਹੀ ਉਹਨਾਂ ਨੂੰ ਖਤਮ ਕਰਨ ਵਾਸਤੇ ਜ਼ਹਿਰ ਮਿਲਾ ਕੇ ਸ਼ਰਬਤ ਪੀਣ ਲਈ ਹਾਜ਼ਰ ਕਰਦਾ। ਗੁਰੂ ਗੋਬਿੰਦ ਸਿੰਘ ਨੇ ਆਪਣੇ ਤਜ਼ਰਬਾਕਾਰ ਅੱਖ ਨਾਲ ਵੇਖ ਲਿਆ ਸੀ ਕਿ ਹਿੰਦੂ ਭਰੋਸੇਯੋਗ ਨਹੀਂ ਹਨ। ਗੁਰੂ ਜੀ ਦਾ ਤਜ਼ਰਬਾ ਠੀਕ ਨਿਕਲਿਆ ਤੇ ਮੁਸਲਮਾਨਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਤੇ ਮਾਲਵੇ ਦੇ ਇਲਾਕੇ ਤੱਕ ਆਖਰ ਲੈ ਹੀ ਗਏ। ਮੁਸਲਮਾਨ ਪੀਰ ਦੀ ਭੇਖ ਵਿੱਚ ਘੁੰਗਰਾਲੀ ਪਿੰਡ ਅੱਪੜੇ ਤੇ ਉੱਥੋਂ ਝੰਡਾ ਮਿਸਤਰੀ ਪਾਸੋਂ ਆਪਣੇ ਸਾਥੀ ਸਿੰਘਾਂ ਲਈ ਹਥਿਆਰ ਖਰੀਦੇ। ਉੱਥੋਂ ਪਿੰਡ ਹੇਅਰ ਮਹੰਤ ਕਿਰਪਾਲ ਦਾਸ ਦੇ ਡੇਰੇ ਅੱਪੜੇ। ਉਸ ਵੇਲੇ ਦੇ ਗੱਦੀਦਾਰ ਮਹੰਤ ਨੇ ਉਹਨਾਂ ਨੂੰ ਆਪਣੇ ਡੇਰੇ ਟਿਕਣ ਨਾ ਦਿੱਤਾ। ਕਿਉਂ? ਡਰਦਾ ਸੀ ਕਿ ਬਾਦਸ਼ਾਹ ਦੇ ਬਾਗੀ ਨੂੰ ਉਹ ਆਪਣੇ ਡੇਰੇ ਠਹਿਰ ਨਹੀਂ ਦੇ ਸਕਦਾ, ਕਿਤੇ ਉਸਦੀ ਜਾਨ ਨੂੰ ਖਤਰਾ ਨਾ ਬਣ ਜਾਏ। ਪਿਆਰੇ ਸਰੋਤਾ ਜਨੋ, ਜਰਾ ਮਹੰਤ ਦਾ ਹੌਸਲਾ ਤਾਂ ਦੇਖੋ। ਰਾਏਕੋਟ ਦੇ ਰਾਈਸ ਰਾਜੇ ਕੱਲਾ ਦੀ ਰਹਿਸ਼ ਜੱਟਪੁਰਾ ਵਿੱਚ ਪਹੁੰਚੇ। ਉਸਨੇ ਗੁਰੂ ਜੀ ਦੀ ਕਾਫੀ ਆਓ ਭਗਤ ਕੀਤੀ, ਭਾਵੇਂ ਉਹ ਵੀ ਮੁਸਲਮਾਨ ਸੀ। ਉੱਥੇ ਸਿੱਖਾਂ ਨੇ ਗੁਰੂ ਜੀ ਨੂੰ ਘੋੜੇ, ਹਥਿਆਰ ਤੇ ਹੋਰ ਭੇਟਾਵਾਂ ਭੇਟ ਕੀਤੀਆਂ ਤੇ ਇੱਥੇ ਹੀ ਗੁਰੂ ਜੀ ਨੂੰ ਆਪਣੇ ਦੋ ਛੋਟੇ ਪੁੱਤਰਾਂ ਤੇ ਮਾਤਾ ਜੀ ਦੀ ਸ਼ਹੀਦੀ ਦੀ ਖਬਰ ਮਿਲੀ, ਜਿਸ ਨੂੰ ਉਹਨਾਂ ਬੜੇ ਸ਼ਾਂਤ ਚਿੱਤ ਤੇ ਹੌਸਲੇ ਨਾਲ ਸੁਣਿਆ ਤੇ ਈਸ਼ਵਰ ਦੀ ਇੱਛਾ ਪੂਰਨ ਹੋਣ ਤੇ ਈਸ਼ਵਰ ਦਾ ਸ਼ੁਕਰਾਨਾ ਕੀਤਾ। ਗੁਰੂ ਜੀ ਨੇ ਬਚਨ ਕੀਤਾ ਕਿ ਇੱਕ ਦਿਨ ਅਜਿਹਾ ਜ਼ਰੂਰ ਆਏਗਾ ਕਿ ਖਾਲਸਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਆਪਣੇ ਮਾਸੂਮ ਬੇਗੁਨਾਹ ਇਹਨਾਂ ਭਰਾਵਾਂ ਦਾ ਬਦਲਾ ਲਏਗਾ। ਇਹ ਇੱਕ ਭਵਿੱਖਬਾਣੀ ਦੇ ਰੂਪ ਵਿੱਚ ਸਿੱਖਾਂ ਨੂੰ ਆਪਣੇ ਗੁਰੂ ਵੱਲੋਂ ਵਸੀਅਤ ਸੀ ਜੋ ਉਹਨਾਂ ਪੂਰੀ ਕਰ ਦਿਖਾਈ। ਸ਼ੇਖੂਪੁਰਾ, ਤਨੌਲਾ ਤੇ ਨਾਮਗ੍ਰਾਹ ਪਿੰਡਾਂ ਵਿੱਚੋਂ ਲੰਘਦੇ ਹੋਏ ਮਗਰ 1761 ਸੰਤ ਨੂੰ ਗੁਰੂ ਜੀ ਦੀਨੇ ਅੱਪੜੇ। ਕੁਝ ਦਿਨ ਉੱਥੇ ਆਰਾਮ ਕੀਤਾ, ਹਾਲਤ ਫਿਰ ਦੁਬਾਰਾ ਸੰਭਲੀ ਤੇ ਮਾਲਵੇ ਦੇ ਕੁਝ ਸਿੰਘ ਸਜਾ ਕੇ ਸ਼ਸਤਰ ਬਸਤਰ ਇਕੱਠੇ ਕੀਤੇ ਤੇ ਸਿੰਘਾਂ ਨੂੰ ਦਿੱਤੇ। ਸਿੰਘਾਂ ਕੋਲੋਂ ਨਜ਼ਰਾਨੇ ਹਾਸਲ ਕੀਤੇ। ਇੱਕ ਖੱਤ ਇਸ ਅਸਥਾਨ ਤੋਂ ਔਰੰਗਜ਼ੇਬ ਨੂੰ ਲਿਖਿਆ ਗਿਆ ਜੋ ਜ਼ਫਰਨਾਮਾ ਦੇ ਨਾਮ ਨਾਲ ਪ੍ਰਸਿੱਧ ਹੈ। ਇਸ ਖੱਤ ਨੂੰ ਗੈਰ ਫਾਰਸੀ ਦਾ ਸਿੱਖਾਂ ਨੇ ਗੁਰਮੁਖੀ ਜ਼ਬਾਨ ਵਿੱਚ ਲਿਖ ਕੇ ਬਹੁਤ ਅਲਟਾ ਪਲਟਾ ਬਣਾ ਦਿੱਤਾ ਹੈ। ਇਸ ਤੋਂ ਇਹ ਸਮਝ ਆਉਂਦੀ ਹੈ, ਪਤਾ ਲੱਗਦਾ ਹੈ ਕਿ ਔਰੰਗਜ਼ੇਬ ਨੇ ਕਸਮ ਖਾ ਕੇ ਗੁਰੂ ਜੀ ਨੂੰ ਆਪਣੇ ਦਰਬਾਰ ਵਿੱਚ ਸੱਦ ਭੇਜਿਆ ਤੇ ਉਹਨਾਂ ਦੇ ਸਨਮਾਨ ਦਾ ਵਾਅਦਾ ਤੇ ਇਕਰਾਰ ਵੀ ਕੀਤਾ। ਉਸ ਦੇ ਉੱਤਰ ਵਿੱਚ ਗੁਰੂ ਜੀ ਨੇ ਬੜੇ ਜੋਸ਼ੀਲੇ ਤੇ ਅਨੋਖੇ ਢੰਗ ਨਾਲ ਦੁਬਾਰਾ ਪੱਥਰ ਲਿਖਿਆ ਤੇ ਔਰੰਗਜ਼ੇਬ ਦੇ ਚਰਿੱਤਰ ਨੂੰ ਭਲੀ ਪ੍ਰਕਾਰ ਨੰਗਾ ਕੀਤਾ ਤੇ ਉਸ ਤੋਂ ਮਜ਼ਬੀ ਫਰੇਬ ਦੀ ਨਕਾਬ ਉਤਾਰੀ। ਬੜੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਕਿ ਤੇਰੇ ਕੌਲ ਇਕਰਾਰ, ਇਹਨਾਂ ਤੇ ਸਾਨੂੰ ਕੋਈ ਇਤਬਾਰ ਜਾਂ ਭਰੋਸਾ ਨਹੀਂ, ਤੂੰ ਤਾਂ ਬੇਈਮਾਨ ਤੇ ਬੇਦੀਨ ਹੈ। ਅਜਿਹੇ ਬੇਦੀਨ ਤੇ ਵਾਅਦੇ ਦੇ ਇਤਬਾਰ ਕਰਨਾ ਇਹ ਯੋਗ ਨਹੀਂ ਹੈ। ਨਾਲ ਇਹ ਵੀ ਲਿਖਿਆ ਕਿ ਉਹ ਆਪਣੇ ਜ਼ਬਰ ਤੇ ਜ਼ੁਲਮ ਤੋਂ ਬਾਜ਼ ਆ ਜਾਵੇ नहीं तो खुदा की दरगाह विच उसनों कोई जवाब सुझना ते दूर उसके माड़े कर्मां ते अमलां की कोई सफाई औड़नी नहीं ते बुरी सजा मिलेगी। फिर यह भी लिखिया कि वह खुद आप हुण दुनिया नाल ज्यादा लगाव नहीं रखते पर उसकी सोध सुधाई लई सिंह सुगरमे सदा तैयार बर तैयार चढ़दी कला विच विचरणगे ते उस दे राज दीआं जड़ां पुट्टण विच सदा जुटे रहणगे। सिंह उसकी भाजी मोड़ के ते उसके जुल्म दा सब लेखा पता चुका के ही सा लैणगे। इस पत्र दा मजमून यह गल भली भांत सिद्ध करता है कि गुरु गोबिंद सिंह जी बहुत अनोखे बहादुर उच्च दर्जे दे निडर ते दलेर सन। उन्हां बादशाह औरंगजेब दे मूंह ते खरी ते सच्ची गल आखण तों रंचक मात्र भी खौफ जां संकोच नहीं कीता। फिर दीने तो चल के कई पिंडां विचों लंघदे होए कोटकपुरा पहुंचे। राय कपूरा ने गुरु जी की बहुत सेवा की ते बड़ा सन्मान दिता, कई घोड़े नकदी हथियार भी भेट किए, पर गुरु जी की दिली ख्वाहिश के कोटकपुरे विच विश्राम करके शाही फौज का टाकरा किया जाए, इसलिए तैयारी करन दी पूरी व्योंत बनाई गई। पर राय कपूरा इस गल ही ना मन्या, वो आप भी शामिल होने लई तैयार ना होया। उस तो ना उम्मीद हो के गुरु जी अगे वध के पिंड ढिलवां कलां कोल अपड़े, जिथे पिरथी चंद सोढी खत्री की संतान विचों कौल साहब निवास रखते सन। वह गुरु जी नूं बड़े प्यार नाल मिले ते गुरु जी नूं आख्या कि नीला पहरावा उतार देना चाहिदा है। गुरु जी ने नीले कपड़े उतार के अग विच पा दिते ता कि सिख इन्हां नूं अपने पास रख के पूजा ना करदे फिर। गुरु जी की यह सोच बहुत चंगी ते दूर अंदेशी वाली सी, पर सिख जो उन्हां दे हर कदम ते एहसाना हेठ दबे पए सन उन्हां दीआं यादगारां ते निशानियां नूं अपने पास सांभ के रखण तों किवें रुक सकदे सन। कई चिन्ह उन्हां ने संभाले जिवें निशान साहिब, चोला साहिब, जो अजकल गुरुआं दीआं यादगारी चीज़ां विच शामिल हन। पर अफसोस कि इन्हां चिन्हां दी एक तरह नाल पूजा कीती जांदी है ते उन्हां नूं रोजी रोटी का जरिया बनाया गया है। यादगारी चीज़ां दा संभालना अपने बजुर्गों की इज्जत एहसान ते शुक्रगुजारी वजों जरूरी है। इस ठिकाने ते वो सिख जो आनंदपुर विच युद्ध समय साथ छड गए सन वापस आ पुजे। जदों वो अपने घरां नूं वापस परते तां उन्हां दे संबंधियां ते परिवारां ने उन्हां नूं बहुत ही शर्मिंदा ते जलील कीता कि वह अजिहे नाजुक समय अपने गुरु नूं पिट दे के बेमुख होके आ गए ने। उन्हां दा अपने पिंड ते घरां विच टिकना औखा हो गया, वह अपने परिवारां ते बरादरी की नज़र तो डिग चुके सन। बेबस हो के फिर उन्हां नूं अपने गुरु की शरण लैण वास्ते परतना पिया। इस तों बड़ा स्पष्ट सिद्ध हुंदा है कि खालसा धर्म नाल प्यार ते गुरु गोबिंद सिंह जी दा सत्कार हर दिल विच घर घर गया सी ते उन्हां दे दिल प्यार ते श्रद्धा नाल ही तड़क रहे सन ते हर कोई गुरु जी दे मिशन दी वध चढ़ के सेवा करना चाहुंदा सी। गुरु जी दा मिशन हरमन प्यारा हो रहा सी। इस समय सूबा सरहंद नूं पता लगा कि गुरु गोबिंद सिंह जी ढिलवां कलां नगर लागे हन ते बहुत सारे सिख उन्हां कोल फिर आ इकट्ठे होए हन। सूबे दे कुछ अपने पाप कंब रहे सन ते कुछ औरंगजेब दे हुक्म दी पालना करन लई ओ गुरु जी नूं उक्का ही खत्म जां घटो घट इन्ना कमजोर करन लई तां कि ओ फिर किसी किस्म दी मुसीबत पैदा ना करन, इसलिए अपनी फौज लैके फिर गुरु जी ते हमला करन लई तुर पिया। जद गुरु जी नूं इस गल दी खबर होई तां ओह वी अगों टाकरे लई तैयार हो गए ते जो भी सिख उन्हां नूं मिल सकिया उस नूं अपने छोटे जिहे दस्ते विच शामिल कर लिया।